ਇਸੇ ਲਈ ਹਜ਼ੂਰ ਕਹਿੰਦੇ ਨੇ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ। ਵੀ ਜਿਹੜਾ ਵੀ ਸਿੱਖ ਸੇਵਕ ਗੁਰੂ ਘਰ ਦੇ ਵਿੱਚ ਆਉਂਦਾ ਹੈ ਜਾਂ ਰਹਿੰਦਾ ਹੈ ਉਹਨੂੰ ਗੁਰੂ ਦੀ ਆਗਿਆ ਮੰਨਣੀ ਚਾਹੀਦੀ ਹੈ। ਜੇ ਗੁਰੂ ਕਹਿੰਦਾ ਸਾਬਤ ਸੂਰਤ ਦਸਤਾਰ ਸਿਰਾ, ਬਈ ਤੂੰ ਸਾਬਤ ਸੂਰਤ ਦਾ ਧਾਰਨੀ ਹੋ, ਕੇਸ ਰੱਖ, ਰੋਮਾਂ ਦੀ ਬੇਅਦਬੀ ਨਾ ਕਰ, ਇਹ ਗੁਰੂ ਦਾ ਬਚਨ ਮੰਨਣਾ ਚਾਹੀਦਾ ਹੈ। ਜੇ ਗੁਰੂ ਕਹਿੰਦਾ ਹੈ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਵੀ ਅੰਮ੍ਰਿਤ ਛੱਕ, ਅੰਮ੍ਰਿਤ ਵੀ ਛਕਣਾ ਚਾਹੀਦਾ। ਜੇ ਗੁਰੂ ਕਹਿੰਦਾ ਹੈ ਰਹਿਤ ਪਿਆਰੀ ਮੋਹੇ ਕੋ ਸਿੱਖ ਪਿਆਰਾ ਨਾਹੀਂ, ਵੀ ਗੁਰੂ ਦੀ ਰਹਿਤ ਗੁਰੂ ਨੂੰ ਪਿਆਰੀ ਹੈ, ਇਸ ਲਈ ਰਹਿਤ ਵੀ ਰੱਖਣੀ ਚਾਹੀਦੀ ਹੈ। ਜੇ ਗੁਰੂ ਦੀ ਕਿਰਪਾ ਦੇ ਪਾਤਰ ਬਣਨਾ ਫਿਰ ਗੁਰੂ ਦੀ ਆਗਿਆ ਤੇ ਮੰਨਣੀ ਹੀ ਪਵੇਗੀ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਨੂੰ ਇਹ ਦੱਸੋ ਇਹ ਮਨ ਦੀ ਜਿਹੜੀ ਭਟਕਣ ਹੈ ਇਹ ਕਿਵੇਂ ਦੂਰ ਹੋ ਸਕਦੀ ਹੈ, ਕਿਉਂਕਿ ਸਾਡਾ ਮਨ ਇੰਨਾ ਚੰਚਲ ਹੈ ਇੱਕ ਮਿੰਟ ਵੀ ਨਹੀਂ ਟਿਕਦਾ। ਕਬਹੂੰ ਜੀਰਾ ਊਬ ਚੜ੍ਹਤ ਹੈ, ਕਬਹੂੰ ਜਾਏ ਪਏ ਆਲੇ, ਲੋਭੀ ਜੀਰਾ ਥਿਰ ਨਾ ਰਹਿਤ ਹੈ ਚਾਰੇ ਕੁੰਟਾਂ ਪਾਲੇ। ਮਨ ਦੀ ਗਤੀ ਇੰਨੀ ਤੇਜ਼ ਹੈ, ਇੱਥੇ ਬੈਠਿਆਂ ਬੈਠਿਆਂ ਹਜ਼ਾਰਾਂ ਲੱਖਾਂ ਮੀਲ ਵੀ ਦੌੜ ਕੇ ਚਲਿਆ ਜਾਂਦਾ। ਇਸ ਮਨ ਦੀ ਭਟਕਣ ਨੂੰ ਕਿਵੇਂ ਮਹਾਰਾਜ ਦੂਰ ਕੀਤਾ ਜਾਵੇ? ਲਓ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਦਾ ਕਾਰਨ ਦੱਸਦੇ ਨੇ। ਮਨ ਮਾਰੇ ਤਾਤ ਮਰ ਜਾਏ। ਗੁਰਮੁਖੋ, ਜੇ ਤੁਸੀਂ ਮਨ ਦੀ ਭਟਕਣ ਨੂੰ ਦੂਰ ਕਰਨਾ ਹੈ ਨਾ ਤਾਂ ਮਨ ਨੂੰ ਮਾਰਨ ਦੀ ਲੋੜ ਹੈ। ਮਨ ਮਾਰੇ, ਜਦੋਂ ਮਨ ਨੂੰ ਮਾਰ ਲਵੋਗੇ ਤਾਂ ਤਾਤ ਮਰ ਜਾਏ, ਜਿਹੜੀ ਮਨ ਦੀ ਭਾਈ ਦੌੜ ਹੈ ਆਪਣੇ ਆਪ ਹੀ ਮਰ ਜਾਵੇਗੀ। ਕਿਉਂਕਿ ਆਦਮੀ ਦਾ ਸੁਭਾਵ ਹੈ ਜਿੰਨਾ ਚਿਰ ਜਿਉਂਦਾ ਹੈ ਉਨਾ ਚਿਰ ਟੇਕੇ ਨਹੀਂ ਬੈਠ ਸਕਦਾ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਦੌੜਿਆ ਫਿਰਦਾ। ਪਰ ਇਹ ਪਤਾ ਹੈ ਇਹ ਆਦਮੀ ਕਿਉਂ ਦੌੜਿਆ ਫਿਰਦਾ? ਇਹਦੇ ਪਿੱਛੇ ਮਨ ਹੀ ਇਸ ਨੂੰ ਦੌੜਾਉਂਦਾ ਹੈ। ਮਨ ਦੇ ਵਿੱਚ ਫੁਰਨਾ ਉੱਠ ਖੜਦਾ, ਆਪਾਂ ਅੱਜ ਆਹ ਕਰਨਾ ਹੈ ਆਓ ਕਰਨਾ, ਉੱਠ ਕੇ ਸਰੀਰ ਦੌੜ ਪੈਂਦਾ। ਅਸਲੀ ਜਿਹੜੀ ਭਾਈ ਦੌੜ ਹੈ ਸਾਡੇ ਮਨ ਦੀ ਹੈ। ਹਜ਼ੂਰ ਕਹਿੰਦੇ ਮਨ ਨੂੰ ਮਾਰਨਾ ਪਵੇਗਾ, ਜੇ ਮਨ ਦੀ ਦੌੜ ਖਤਮ ਕਰਨੀ ਹੈ ਮਨ ਨੂੰ ਮਾਰਨਾ ਪਵੇਗਾ। ਅਤੇ ਜਦੋਂ ਆਦਮੀ ਮਰ ਜਾਵੇ ਉਹਦੀ ਭੱਜ ਦੌੜ ਵੀ ਨਾਲ ਹੀ ਖਤਮ ਹੋ ਜਾਂਦੀ ਹੈ। ਅਤੇ ਜੇ ਅਸੀਂ ਮਨ ਨੂੰ ਮਾਰ ਦਈਏ ਤਾਂ ਉਹਦੇ ਨਾਲ ਮਨ ਦੀ ਭਟਕਣ, ਮਨ ਦੀ ਭੱਜ ਦੌੜ ਵੀ ਨਾਲ ਹੀ ਖਤਮ ਹੋ ਸਕਦੀ ਹੈ। ਹੁਣ ਇਹ ਸਵਾਲ ਇਹ ਪੈਦਾ ਹੁੰਦਾ ਹੈ ਵੀ ਮਨ ਨੂੰ ਕਿਵੇਂ ਮਾਰਿਆ ਜਾਵੇ? ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਵਿੱਚ ਤਰੀਕਾ ਦੱਸਿਆ ਹੈ। ਕਿਉਂਕਿ ਮੌਤ ਕਈ ਕਿਸਮ ਦੀ ਹੈ, ਇੱਕ ਤਾਂ ਸਰੀਰਕ ਮੌਤ ਹੈ ਨਾ, ਜਦੋਂ ਚੱਲਦੇ ਸਵਾਸ ਰੁਕ ਜਾਣ ਅਤੇ ਕਹਿੰਦੇ ਨੇ ਫਲਾਨਾ ਆਦਮੀ ਮਰ ਗਿਆ, ਇਹ ਸਰੀਰਕ ਮੌਤ ਹੁੰਦੀ ਹੈ। ਅਤੇ ਚੱਲਦੇ ਸਵਾਸ ਰੁਕ ਜਾਣ, ਸਰੀਰਕ ਤੌਰ 'ਤੇ ਆਦਮੀ ਮਰ ਜਾਂਦਾ ਹੈ। ਪਰ ਮਨ ਦੀ ਮੌਤ ਕਦੋਂ ਹੁੰਦੀ ਹੈ? ਜਦੋਂ ਮਨ ਦੇ ਸੰਕਲਪ ਵਿਕਲਪ ਫੁਰਨੇ ਖਿਆਲ ਸ਼ਾਂਤ ਹੋ ਜਾਂਦੇ ਨੇ ਉਸ ਵੇਲੇ ਮਨ ਦੀ ਮੌਤ ਹੁੰਦੀ ਹੈ। ਜੇ ਕਿਸੇ ਨੇ ਮਨ ਦੀ ਮੌਤ ਵੇਖਣੀ ਹੋਵੇ ਤਾਂ ਫਿਰ ਆਪਣੇ ਮਨ ਵਿੱਚ ਝਾਤੀ ਮਾਰ ਕੇ ਦੇਖੋ, ਕੋਈ ਮਨ ਦੇ ਵਿੱਚ ਫੁਰਨਾ ਤਾਂ ਨਹੀਂ ਉੱਠ ਰਿਹਾ, ਸੰਕਲਪ ਤਾਂ ਨਹੀਂ ਉੱਠ ਰਿਹਾ। ਸੰਕਲਪ ਵਿਕਲਪ ਹੀ ਸਾਡੇ ਮਨ ਨੂੰ ਹਮੇਸ਼ਾ ਲਈ ਜੀਵਤ ਰੱਖਦੇ ਨੇ। ਜਿਵੇਂ ਸਵਾਸਾਂ ਨਾਲ ਸਰੀਰ ਜਿਉਂਦਾ ਹੈ, ਮਨ ਦੇ ਖਿਆਲਾਂ ਨਾਲ ਮਨ ਜਿਉਂਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਮਨ ਮਾਰੇ, ਜਦੋਂ ਮਨ ਨੂੰ ਮਾਰ ਲਵੋਗੇ ਭਾਵ ਮਨ ਦੇ ਫੁਰਨਿਆਂ ਨੂੰ ਮਨ ਦੇ ਖਿਆਲਾਂ ਨੂੰ ਖਤਮ ਕਰ ਦਿਓਗੇ ਤੇ ਤਾਤ ਮਰ ਜਾਏ ਤੇ ਆਪਣੇ ਆਪ ਹੀ ਤੁਹਾਡੇ ਮਨ ਦੀ ਭੱਜ ਦੌੜ ਮੁੱਕ ਜਾਵੇਗੀ। ਬਿਨ ਮੂਹੇ ਕੈਸੀ ਹਰ ਪਾਏ। ਹਜ਼ੂਰ ਕਹਿੰਦੇ ਜਿੰਨਾ ਚਿਰ ਤੱਕ ਮਨ ਮਰਦਾ ਨਹੀਂ, ਮਨ ਦੇ ਸੰਕਲਪ ਵਿਕਲਪ ਨਾਸ਼ ਨਹੀਂ ਹੁੰਦੇ ਤੇ ਇਹ ਕਿਵੇਂ ਵਾਹਿਗੁਰੂ ਨੂੰ ਪ੍ਰਾਪਤ ਕਰ ਸਕਦਾ ਨਹੀਂ ਕਰ ਸਕਦਾ?
ਮਨ ਮਰੈ ਦਾਰੂ ਜਾਣੈ ਕੋਏ, ਮਨ ਸ਼ਬਦ ਮਰੈ ਬੂਝੈ ਜਨ ਸੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਮਨ ਮਰੈ, ਇਹ ਮਨ ਕਿਵੇਂ ਮਰਦਾ ਹੈ? ਦਾਰੂ ਜਾਣੈ ਕੋਏ, ਇਸ ਦੀ ਦਾਰੂ ਕੋਈ ਵਿਰਲਾ ਹੀ ਜਾਣਦਾ। ਜਿਵੇਂ ਜਿਹੜੇ ਪਾਰੇ ਨੂੰ ਮਾਰਨਾ ਰਸਾਇਣ ਤਿਆਰ ਕਰਨੀ ਇਹ ਕੋਈ ਕੋਈ ਹਕੀਮ ਕੋਈ ਕੋਈ ਵੈਦ ਜਾਣਦਾ। ਪਾਰੇ ਨੂੰ ਮਾਰਨਾ ਬਹੁਤ ਔਖਾ ਮੰਨਿਆ, ਰਸਾਇਣ ਤਿਆਰ ਕਰਨੀ ਬਹੁਤ ਔਖੀ ਮੰਨੀ ਹੈ। ਮਨ ਮਰੈ ਦਾਰੂ ਜਾਣੈ ਕੋਈ, ਹਜ਼ੂਰ ਕਹਿੰਦੇ ਇਹ ਮਨ ਕਿਵੇਂ ਮਰਦਾ ਹੈ? ਇਸ ਦੀ ਦਾਰੂ ਨੂੰ ਕੋਈ ਕੋਈ ਹੀ ਜਾਣਦਾ ਹੈ। ਫਿਰ ਮਹਾਰਾਜ ਆਪ ਜੀ ਦੱਸੋ, ਹਜ਼ੂਰ ਕਹਿੰਦੇ ਮਨ ਸ਼ਬਦ ਮਰੇ, ਇਹ ਮਨ ਗੁਰੂ ਸ਼ਬਦ ਰਾਹੀਂ ਮਰਦਾ ਹੈ। ਬੂਝਾ ਜਨ ਸੋਏ, ਹਜ਼ੂਰ ਕਹਿੰਦੇ ਨੇ ਜਿਸਦਾ ਮਨ ਗੁਰੂ ਕੇ ਸ਼ਬਦ ਰਾਹੀਂ ਮਰ ਜਾਵੇ, ਭਾਵ ਬਾਣੀ ਦੇ ਨਾਮ ਦੇ ਬਾਰ ਬਾਰ ਸਿਮਰਨ ਦੇ ਨਾਲ, ਜਦੋਂ ਪਹਿਲਾਂ ਜਿਹੜੇ ਸੰਸਾਰਕ ਸੰਕਲਪ ਵਿਕਲਪ ਨੇ, ਦੁਨਿਆਵੀ ਖਿਆਲ ਨੇ, ਪਹਿਲਾਂ ਉਹ ਮਰਦੇ ਨੇ, ਅਤੇ ਫਿਰ ਹੌਲੀ ਹੌਲੀ ਜਿਹੜੇ ਚੰਗੇ ਵੀ ਵਿਚਾਰ ਨੇ ਉਹ ਵੀ ਸ਼ਾਂਤ ਹੋਣ ਲੱਗ ਜਾਂਦੇ ਨੇ, ਅਤੇ ਜਦੋਂ ਮਨ ਦੇ ਚੰਗੇ ਮਾੜੇ ਸਾਰੇ ਵਿਚਾਰ ਗੁਰਬਾਣੀ ਵਿੱਚ ਸ਼ਬਦ ਵਿੱਚ ਜੁੜਿਆਂ ਨਾਸ ਹੋ ਜਾਂਦੇ ਨੇ, ਅਤੇ ਸਮਝ ਲਓ ਮਨ ਉਸ ਵੇਲੇ ਮਰ ਗਿਆ। ਮਨ ਦੇ ਚੰਗੇ ਮਾੜੇ ਖਿਆਲ ਜਦੋਂ ਖਤਮ ਹੋ ਜਾਂਦੇ ਨੇ, ਫਿਰ ਮਨ ਦੇ ਮਰਨ ਦੀ ਅਵਸਥਾ ਹੋ ਜਾਂਦੀ, ਪਰ ਇਹ ਅਵਸਥਾ ਮਨ ਸ਼ਬਦ ਮਰੇ ਗੁਰੂ ਕੇ ਸ਼ਬਦ ਰਾਹੀਂ ਪ੍ਰਾਪਤ ਹੁੰਦੀ ਹੈ। ਹਜ਼ੂਰ ਕਹਿੰਦੇ ਮਨ ਸ਼ਬਦ ਮਰੇ, ਇਹ ਮਨ ਗੁਰੂ ਕੇ ਸ਼ਬਦ ਰਾਹੀਂ ਮਰਦਾ ਹੈ। ਬੂਝਾ ਜਨ ਸੋਏ, ਇਸ ਗੱਲ ਨੂੰ ਉਹੀ ਜਨ ਸਮਝ ਸਕਦਾ ਹੈ ਜਿਸ ਉੱਤੇ ਗੁਰੂ ਦੀ ਕਿਰਪਾ ਹੋਵੇ।
ਜਿਸਨੂੰ ਬਖਸ਼ੇ ਦੇ ਵਡਿਆਈ, ਗੁਰਪ੍ਰਸਾਦ ਹਰ ਵਸੈ ਮਨ ਆਈ ਰਹਾ।
ਹਜ਼ੂਰ ਫਰਮਾਉਂਦੇ ਨੇ ਇਹ ਰਹਾਉ ਦੀਆਂ ਪੰਕਤੀਆਂ ਨੇ, ਜਿਸ ਨੂੰ ਵਾਹਿਗੁਰੂ ਆਪ ਹੀ ਬਖਸ਼ਣਾ ਚਾਹੇ ਉਸਨੂੰ ਇਹ ਨਾਮ ਦੀ ਵਡਿਆਈ ਦਿੰਦੇ, ਅਤੇ ਫਿਰ ਇਹ ਨਾਮ ਵਾਹਿਗੁਰੂ ਦਾ ਨਾਮ ਗੁਰੂ ਦੀ ਕਿਰਪਾ ਦੇ ਨਾਲ ਆ ਕੇ ਹੀ ਮਨ ਦੇ ਵਿੱਚ ਵੱਸਦਾ ਹੈ, ਇਸ ਲਈ ਗੁਰੂ ਦੀ ਕਿਰਪਾ ਦੇ ਪਾਤਰ ਬਣਨਾ ਚਾਹੀਦਾ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ,
ਗੁਰਮੁਖ ਕਰਨੀ ਕਾਰ ਕਮਾਵੇ ਤਾਂ ਇਸ ਮਨ ਕੀ ਸੋਝੀ ਪਾਵੇ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਪਹਿਲਾਂ ਤੇ ਸਾਨੂੰ ਆਪਣੇ ਮਨ ਦੀ ਅਵਸਥਾ ਦਾ ਪਤਾ ਹੀ ਨਹੀਂ ਲੱਗਦਾ ਕਿ ਮਨ ਹੈ ਕੀ ਚੀਜ਼ ਹੈ। ਹਜ਼ੂਰ ਕਹਿੰਦੇ ਨੇ ਇਸ ਮਨ ਦੀ ਹਾਲਤ ਨੂੰ ਉਦੋਂ ਆਦਮੀ ਜਾਣਦਾ ਹੈ ਜਦੋਂ ਗੁਰਮੁਖ ਕਰਨੀ ਕਾਰ ਕਮਾਵੇ, ਜਦੋਂ ਗੁਰੂ ਦੀ ਸ਼ਰਨ ਵਿੱਚ ਆ ਕੇ ਅਤੇ ਗੁਰੂ ਦੀ ਆਗਿਆ ਦੇ ਅਨੁਸਾਰ ਸੇਵਾ ਦੀ ਸਿਮਰਨ ਦੀ ਕਾਰ ਕਮਾਉਂਦਾ ਹੈ, ਤਾਂ ਇਸ ਮਨ ਕੀ ਸੋਝੀ ਪਾਵੇ, ਤਾਂ ਇਸ ਮਨੁੱਖ ਨੂੰ ਮਨ ਦੀ ਸੋਝੀ ਪ੍ਰਾਪਤ ਹੁੰਦੀ ਹੈ ਕਿ ਇਹ ਮਨ ਦਾ ਕੀ ਰੂਪ ਹੈ। ਕਿਉਂਕਿ ਮਨ ਦੇ ਕਈ ਰੂਪ ਨੇ, ਇੱਕ ਮਨ ਦਾ ਬਹੁਤ ਵਿਕਰਾਲ ਰੂਪ ਹੈ ਜੋ ਹਜ਼ੂਰ ਅੱਗੇ ਫਰਮਾਉਂਦੇ ਹਨ,
ਮਨ ਮੈਂ ਗਮਤ ਮੈਂ ਗਲ ਮਿਗਦਾਰਾ ਗੁਰ ਅੰਕ ਸਮਾਰ ਜੀਵਾਲਣ ਹਾਰਾ।
ਮੈਗਲ ਕਹਿੰਦੇ ਨੇ ਹਾਥੀ ਨੂੰ, ਮੈਂ ਕਹਿੰਦੇ ਨੇ ਸ਼ਰਾਬ ਨੂੰ। ਮਨ ਮੈਂ ਮਤ ਮੈਗਲ ਮਿਕਦਾਰਾ, ਇਹ ਜਿਹੜਾ ਸਾਡਾ ਮਨ ਹੈ ਨਾ, ਇਹ ਮੈਗਲ ਹਾਥੀ ਦੀ ਤਰ੍ਹਾਂ ਹੈ। ਜਿਵੇਂ ਕੋਈ ਹਾਥੀ ਮੈਂ ਦਾ ਅਰਥ ਹੈ ਸ਼ਰਾਬ ਪੀ ਕੇ ਮਸ ਹੋ ਜਾਂਦਾ ਹੈ ਅਤੇ ਬੜਾ ਨੁਕਸਾਨ ਕਰਦਾ ਹੈ, ਇਸੇ ਤਰ੍ਹਾਂ ਸਾਡਾ ਮਨ ਸ਼ਰਾਬੀ ਹਾਥੀ ਵਾਂਗੂ ਨਸ਼ਿਆਂ ਦਾ ਸੇਵਨ ਕਰਕੇ, ਪ੍ਰਤੱਖ ਵੀ ਸ਼ਰਾਬ ਪੀ ਕੇ ਅਤੇ ਫਿਰ ਮਮਤਾ ਦੀ ਸ਼ਰਾਬ ਪੀ ਕੇ, ਇਹ ਵੀ ਬੜਾ ਨੁਕਸਾਨ ਕਰ ਰਿਹਾ ਹੈ। ਗੁਰ ਅੰਕਸ ਮਾਰ ਜੀਵਾਲਣ ਹਾਰਾ, ਭਾਈ ਗੁਰੂ ਮਹਾਵਤ ਨੇ, ਗੁਰੂ ਦੇ ਪਾਸ ਗਿਆਨ ਦਾ ਕੁੰਡਾ ਹੈ, ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਗੁਰੂ ਦੇ ਕੋਲ ਚਲਿਆ ਜਾਵੇ, ਉਹ ਇਸ ਮਦ ਮਸਤ ਹਾਥੀ ਵਾਂਗੂ ਮਨ ਨੂੰ ਗੁਰ ਅੰਕਸ ਮਾਰ ਗਿਆਨ ਦਾ ਕੁੰਡਾ ਮਾਰ ਕੇ, ਉਪਦੇਸ਼ ਦਾ ਕੁੰਡਾ ਮਾਰ ਕੇ ਜੀਵਾਲਣ ਹਾਰਾ ਇਸ ਨੂੰ ਨਵਾਂ ਜੀਵਨ ਦੇ ਦਿੰਦੇ ਨੇ। ਜਿਵੇਂ ਕੋਈ ਸ਼ਰਾਬੀ ਹਾਥੀ ਹੋਵੇ, ਉਹ ਛੇਤੀ ਕੀਤੀਆਂ ਕਿਸੇ ਦੇ ਕੰਟਰੋਲ ਵਿੱਚ ਨਹੀਂ ਆਉਂਦਾ, ਅਤੇ ਜਿਹੜਾ ਸਿਆਣਾ ਮਹਾਵਤ ਹੈ ਉਸ ਸ਼ਰਾਬੀ ਹਾਥੀ ਨੂੰ ਕੁੰਡੇ ਮਾਰ ਮਾਰ ਕੇ ਅਤੇ ਫਿਰ ਉਹਨੂੰ ਸਿੱਧਾ ਤੋਰਦਾ। ਇਸੇ ਤਰ੍ਹਾਂ ਸਾਡਾ ਮਨ ਵੀ ਮੋਹ ਮਾਇਆ ਦੀ ਸ਼ਰਾਬ ਪੀ ਕੇ ਇਹ ਵੀ ਬੜੀਆਂ ਖੜਮਸੀਆਂ ਕਰਦਾ ਹੈ, ਪਰ ਜਦੋਂ ਗੁਰੂ ਗਿਆਨ ਦਾ ਕੁੰਡਾ ਮਾਰਦੇ ਨੇ ਅਤੇ ਫਿਰ ਇਹਨੂੰ ਨਵਾਂ ਜੀਵਨ ਪ੍ਰਦਾਨ ਹੋ ਜਾਂਦਾ ਹੈ।
ਮਨ ਅਸਾਧ ਸਾਧੈ ਜਨ ਕੋਏ ਅਚਰ ਚਰੈ ਤਾਂ ਨਿਰਮਲ ਹੋਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਾਈਏ ਮਨ ਅਸਾਧ ਹੈ, ਸਾਧੈ ਜਨ ਕੋਈ, ਪਰ ਕੋਈ ਵਿਰਲਾ ਹੀ ਜਨ ਗੁਰਮੁਖ ਪਿਆਰਾ ਇਸ ਮਨ ਨੂੰ ਸਾਧ ਸਕਦੇ। ਮਨ ਨੂੰ ਸਾਧਨਾ ਬਹੁਤ ਔਖਾ ਹੈ। ਇਸ ਮਨ ਦੇ ਕਈ ਰੂਪ ਸਤਿਗੁਰੂ ਨੇ ਬਾਣੀ ਵਿੱਚ ਲਿਖੇ ਨੇ, ਇਹੋ ਮਨ ਸ਼ਕਤੀ, ਇਹੋ ਮਨ ਸੀਓ, ਇਹੋ ਮਨ ਪੰਚ ਤੱਤ ਕੋ ਜੀਓ, ਇਹ ਮਨ ਲੇ ਜੋ ਉਨ ਮਨ ਰਹੇ ਤੋ ਤੀਨ ਲੋਕੀ ਬਾਤਾਂ ਕਹੇ। ਇੱਕ ਸ਼ਕਤੀ ਰੂਪੀ ਮਨ ਹੈ, ਦੂਸਰਾ ਸ਼ਿਵ ਰੂਪ ਹੈ ਮਨ ਦਾ, ਤੇ ਦੂਸਰਾ ਪੰਜਾਂ ਤੱਤਾਂ ਦਾ ਪੁਤਲਾ ਇਹ ਮਨ ਵੀ ਮੰਨਿਆ ਗਿਆ ਹੈ। ਹਜ਼ੂਰ ਕਹਿੰਦੇ ਨੇ ਇਸ ਮਨ ਨੂੰ ਸਾਧਨਾ ਬਹੁਤ ਔਖਾ ਹੈ, ਮਨ ਨੂੰ ਸਾਧਨਾ ਬਹੁਤ ਔਖਾ ਹੈ, ਪਰ ਹਜ਼ੂਰ ਕਹਿੰਦੇ ਕੋਈ ਕੋਈ ਗੁਰਮੁਖ ਪਿਆਰਾ ਇਸ ਮਨ ਨੂੰ ਸਾਧਦਾ ਹੈ। ਗੁਰੂ ਕੇ ਸ਼ਬਦ ਰਾਹੀਂ ਮਨ ਦੀ ਜਿਹੜੀ ਤੋਰ ਹੈ, ਮਨ ਦੀ ਗਤੀ ਨੂੰ ਵਸ ਕਰਦਾ ਹੈ, ਅਚਰ ਚਰੇ ਤਾਂ ਨਿਰਮਲ ਹੋਏ। ਹਜ਼ੂਰ ਕਹਿੰਦੇ ਨੇ ਇਹ ਮਨ ਕਦੋਂ ਨਿਰਮਲ ਹੁੰਦਾ ਹੈ? ਅਚਰ ਚਰੇ, ਅਚਰ ਜਿਨ੍ਹਾਂ ਨੂੰ ਚਰਨਾ ਬਹੁਤ ਔਖਾ ਹੈ, ਭਾਵ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਜਿਹੜੇ ਵਿਕਾਰ ਨੇ, ਇਹਨਾਂ ਨੂੰ ਜਦੋਂ ਇਹ ਮਨੁੱਖ ਚਰ ਲਵੇ, ਭਾਵ ਇਹਨਾਂ ਵਿਕਾਰਾਂ ਨੂੰ ਅਭਾਵ ਕਰ ਦੇਵੇ, ਇਹਨਾਂ ਵਿਕਾਰਾਂ 'ਤੇ ਕਾਬੂ ਪਾ ਲਵੇ, ਤਾਂ ਨਿਰਮਲ ਹੋਏ, ਤਾਂ ਇਹ ਮਨ ਨਿਰਮਲ ਹੁੰਦਾ। ਕਿਉਂਕਿ ਇਹਨਾਂ ਵਿਕਾਰਾਂ ਨੇ ਸਾਡੇ ਮਨ ਨੂੰ ਮਲੀਨ ਹੀ ਨਹੀਂ ਕੀਤਾ, ਪਲੀਦ ਵੀ ਕੀਤਾ ਹੋਇਆ। ਆਚਰ ਚਰਾ ਜਦੋਂ ਅਸੀਂ ਇਹ ਜਿਹੜੇ ਆਚਾਰ ਕਾਮ ਆਦਿਕ ਵਿਕਾਰ ਨੇ ਇਹਨਾਂ ਨੂੰ ਚਰ ਲਈਏ, ਤਾਂ ਇਹ ਮਨ ਨਿਰਮਲ ਹੁੰਦਾ। ਅਥਵਾ ਆਚਰ ਚਰਾ ਦਾ ਅਰਥ ਕੁਛ ਵਿਦਵਾਨਾਂ ਨੇ ਹੋਰ ਵੀ ਕੀਤਾ ਹੈ, ਇਹ ਜਿਹੜਾ ਮਨ ਹੈ, ਚਰਾ ਦਾ ਅਰਥ ਚੱਲਦਾ ਹੀ ਰਹਿੰਦਾ, ਇਹ ਮਨ ਦੀ ਗਤੀ ਹਮੇਸ਼ਾ ਲਈ ਚੱਲਦੀ ਹੀ ਰਹਿੰਦੀ ਹੈ। ਅਤੇ ਇਹ ਜਦੋਂ ਮਨ ਅਚਰ ਦਾ ਅਰਥ ਹੈ ਅਚਲ ਹੋ ਜਾਵੇ, ਇਹ ਚੱਲਦਾ ਮਨ ਰੁਕ ਜਾਵੇ, ਤਾਂ ਨਿਰਮਲ ਹੋਏ, ਤਾਂ ਇਹ ਨਿਰਮਲ ਹੁੰਦਾ। ਕਿਉਂਕਿ ਜਿਹੜੀ ਸਤਿਗੁਰੂ ਦੀ ਬਾਣੀ ਹੈ ਨਾ, ਗਹਿਰ ਗੰਭੀਰ ਹੈ, ਅਤੇ ਵਿਦਵਾਨ ਆਪੋ ਆਪਣੀ ਬੁੱਧੀ ਅਨੁਸਾਰ ਅਰਥ ਕਰਦੇ ਨੇ। ਕਈ ਕਹਿ ਜ਼ਰੂਰ ਦਿੰਦੇ ਨੇ ਅਰਥ ਇੱਕ ਹੀ ਹੋਣਾ ਚਾਹੀਦਾ ਹੈ, ਪਰ ਹੁਣ ਕਈ ਪਦ ਪਦਾਰਥ ਹੀ ਐਸੇ ਨੇ, ਵਿਦਵਾਨਾਂ ਦੀ ਬੁੱਧੀ ਵੀ ਚਕਰਤ ਹੋ ਜਾਂਦੀ ਹੈ ਵੀ ਹੁਣ ਕਿਹੜਾ ਅਰਥ ਸਹੀ ਹੈ ਅਤੇ ਕਿਹੜਾ ਨਹੀਂ ਹੈ, ਅਤੇ ਗੁਰੂ ਹੀ ਜਾਣੇ। ਪਰ ਆਪੋ ਆਪਣੇ ਬੁੱਧੀ ਅਨੁਸਾਰ ਉਹ ਅਰਥ ਕਰਦੇ ਨੇ। ਅਚਰ ਚਰੇ ਵੀ ਪਹਿਲਾ ਅਰਥ ਜਿਹੜਾ ਆਚਾਰ ਕਾਮ ਆਦਿਕਾਂ ਨੂੰ ਚਰ ਲਵੇ ਤਾਂ ਉਹਦਾ ਮਨ ਨਿਰਮਲ ਹੁੰਦਾ ਹੈ, ਅਤੇ ਦੂਸਰਾ ਜਿਹੜਾ ਮਨ ਚੱਲਦਾ ਹੀ ਚੱਲਦਾ ਰਹਿੰਦਾ, ਜਿਹੜਾ ਇਹਨੂੰ ਅਚਲ ਕਰ ਲਵੇ, ਮਨ ਨੂੰ ਟਿਕਾ ਲਵੇ, ਉਹਦਾ ਮਨ ਨਿਰਮਲ ਹੋ ਜਾਂਦਾ। ਤੀਜਾ ਅਰਥ ਕੁਛ ਵਿਦਵਾਨਾਂ ਨੇ ਇਹ ਵੀ ਕੀਤਾ ਅਚਰ ਚਰੇ, ਬਈ ਇਹ ਜਿਹੜਾ ਆਚਾਰ, ਜਿਹੜੀ ਚੀਜ਼ ਨੂੰ ਮਨ ਨਹੀਂ ਖਾਂਦਾ ਉਹ ਹੈ ਵਾਹਿਗੁਰੂ ਦਾ ਨਾਮ, ਅੰਮ੍ਰਿਤ ਰੂਪ ਭੋਜਨ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸਕਾ ਸਬਸ ਆਧਾਰੋ। ਅਚਰ ਚਰੇ, ਜਦੋਂ ਇਹ ਮਨ ਸਾਡਾ ਉਸ ਅਚਰ ਵਸਤੂ ਨੂੰ, ਭਾਵ ਨਾਮ ਰੂਪੀ ਭੋਜਨ ਨੂੰ, ਚਰੇ ਦਾ ਅਰਥ ਹੈ ਛਕ ਲਵੇ, ਇਸ ਨਾਮ ਬਾਣੀ ਦੇ ਭੋਜਨ ਨੂੰ ਛਕ ਲਵੇ, ਤਾਂ ਨਿਰਮਲ ਹੋਏ, ਤਾਂ ਹੀ ਨਿਰਮਲ ਹੁੰਦਾ। ਅਰਥ ਸਾਰੇ ਸਾਰਥਕ ਨੇ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੀ ਜਾਣਦੇ ਨੇ ਵੀ ਅਸਲੀ ਜਿਹੜਾ ਅਰਥ ਇਸਦਾ ਕੀ ਹੈ, ਬਾਕੀ ਵਿਦਵਾਨ ਤੇ ਆਪੋ ਆਪਣੀ ਬੁੱਧੀ ਅਨੁਸਾਰ ਅਰਥ ਕਰੀ ਜਾਂਦੇ ਨੇ। ਹਜ਼ੂਰ ਕਹਿੰਦੇ ਨੇ ਮੁੱਖ ਅਰਥ ਇਹੀ ਹੈ, ਅਚਰ ਚਰੇ ਜਦੋਂ ਅਚਰ ਕਾਮ ਆਦਿਕ ਵਿਕਾਰ ਤੇ ਇਹਨਾਂ ਵਿਸ਼ਿਆਂ ਨੂੰ ਮਨੁੱਖ ਚਰੇ ਦਾ ਅਰਥ ਅਭਾਵ ਕਰ ਦੇਵੇ, ਤਾਂ ਹੀ ਮਨ ਨਿਰਮਲ ਹੁੰਦਾ ਹੈ।
ਗੁਰਮੁਖ ਇਹ ਮਨ ਲਿਆ ਸਵਾਰ, ਹਉਮੈ ਵਿੱਚੋਂ ਤਜੇ ਬੇਕਾਰ।
ਲਓ ਹੁਣ ਅਗਲੀ ਜਿਹੜੀ ਪੰਕਤੀ ਹੈ ਇਸ ਅਰਥ ਨੂੰ ਹੋਰ ਵਧੇਰੇ ਸਪਸ਼ਟ ਕਰਦੀ ਹੈ। ਹਜ਼ੂਰ ਕਹਿੰਦੇ ਨੇ ਵੀ ਗੁਰਮੁਖਾਂ ਨੇ ਇਸ ਮਨ ਨੂੰ ਸਵਾਰ ਲਿਆ ਹੈ। ਕਿਵੇਂ ਸਵਾਰ ਲਿਆ ਹੈ? ਹਉਮੈ ਵਿੱਚੋਂ ਤਜੇ ਵਿਕਾਰ, ਇੱਥੇ ਵਿਕਾਰਾਂ ਦੀ ਗੱਲ ਆ ਗਈ ਨਾ, ਇਸ ਲਈ ਅਚਰ ਚਰੇ ਜਿਹੜਾ ਇਹਨਾਂ ਵਿਕਾਰਾਂ ਨੂੰ, ਜਿਹੜੇ ਆਚਾਰ ਨੇ, ਇਹਨਾਂ ਨੂੰ ਚਰ ਲਵੇ, ਇਹਨਾਂ ਨੂੰ ਅਭਾਵ ਕਰ ਦੇਵੇ, ਇਹ ਅਰਥ ਸਾਰਥਕ ਜਾਪਦਾ ਹੈ। ਹਜ਼ੂਰ ਕਹਿੰਦੇ ਨੇ ਗੁਰਮੁਖਾਂ ਨੇ ਇਸ ਮਨ ਨੂੰ ਸਵਾਰ ਲਿਆ ਹੈ। ਹਉਮੈ ਵਿੱਚੋਂ ਤਜੇ ਵਿਕਾਰ, ਜਿਹੜੇ ਇਸ ਮਨ ਦੇ ਵਿੱਚ ਹਉਮੈ ਆਦਿਕ ਵਿਕਾਰ ਸਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹਨਾਂ ਨੂੰ ਛੱਡ ਦਿੱਤਾ ਹੈ।
ਜੋ ਧੁਰ ਰੱਖਿਆ ਨਾ ਮੇਲ ਮਿਲਾਏ, ਕਦੇ ਨਾ ਵਿਛੜੈ ਸ਼ਬਦ ਸਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜੋ ਗੁਰਮੁਖ ਪਿਆਰੇ ਧੁਰ ਤੋਂ ਹੀ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਮੇਲ ਵਿੱਚ ਮਿਲਾ ਕੇ ਰੱਖੇ ਨੇ, ਕਦੇ ਨਾ ਵਿਛੜੈ ਹੈ, ਉਹ ਕਦੇ ਵੀ ਵਿਛੜਦੇ ਨਹੀਂ। ਸ਼ਬਦ ਸਮਾਏ, ਉਹ ਗੁਰੂ ਕੇ ਸ਼ਬਦ ਰਾਹੀਂ ਵਾਹਿਗੁਰੂ ਦੇ ਵਿੱਚ ਲੀਨ ਹੋਏ ਰਹਿੰਦੇ ਹਨ।
ਆਪਣੀ ਕਲਾ ਆਪੇ ਹੀ ਜਾਣੈ, ਨਾਨਕ ਗੁਰਮੁਖ ਨਾਮ ਪਛਾਣੈ।
ਸਾਹਿਬ ਸਤਿਗੁਰੂ ਫਰਮਾਉਂਦੇ ਨੇ ਆਪਣੀ ਕਲਾ, ਆਪਣੀ ਕਲਾ ਦਾ ਅਰਥ ਹੈ ਸ਼ਕਤੀ ਨੂੰ, ਆਪਣੀ ਕੁਦਰਤ ਨੂੰ ਉਹ ਅਕਾਲ ਪੁਰਖ ਆਪ ਹੀ ਜਾਣਦਾ ਹੈ। ਨਾਨਕ ਗੁਰਮੁਖ ਨਾਮ ਪਛਾਣੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਿਹਦੇ ਉੱਤੇ ਵਾਹਿਗੁਰੂ ਮਿਹਰਬਾਨ ਹੋ ਜਾਂਦਾ ਅਤੇ ਗੁਰਮੁਖ ਉਹ ਗੁਰੂ ਦੀ ਕਿਰਪਾ ਦੁਆਰਾ ਨਾਮ ਪਛਾਣੇ, ਉਹ ਨਾਮ ਨੂੰ ਪਛਾਣ ਲੈਂਦਾ, ਨਾਮ ਦੀ ਕਦਰੋਂ ਕੀਮਤ ਨੂੰ ਪਛਾਣ ਲੈਂਦਾ ਹੈ।
ਗੌੜੀ ਗੁਆਰੇਰੀ ਮਹੱਲਾ ਤੀਜਾ, ਹਉਮੈ ਵਿੱਚ ਸਭ ਜਗ ਬਹੁਰਾਨਾ, ਦੂਜੈ ਭਾਏ ਭਰਮ ਭੁਲਾਨਾ।
ਲਓ ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਨੂੰ ਇਹ ਉਪਦੇਸ਼ ਦਿਓ ਜਿਸ ਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋ ਜਾਵੇ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਰਹਾਉ ਦੀਆਂ ਪੰਕਤੀਆਂ ਵਿੱਚ ਫਰਮਾਉਂਦੇ ਹਨ, ਹਿਰਦੈ ਰਾਮ ਰਮੋਹ ਮੇਰੇ ਭਾਈ, ਗੁਰਮੁਖ ਰਸਨਾ ਹਾ ਰਸਨ ਰਸਾਈ ਰਹਾਉ। ਹਜ਼ੂਰ ਕਹਿੰਦੇ ਨੇ ਐ ਸਾਡੇ ਭਰਾਵੋ, ਤੁਸੀਂ ਹਿਰਦੇ ਨਾਲ ਵਾਹਿਗੁਰੂ ਦੇ ਨਾਮ ਨੂੰ ਰਮੋਹ ਦਾ ਅਰਥ ਹੈ ਉਚਾਰਨ ਕਰੋ, ਭਾਵ ਰਸਨਾ ਤੋਂ ਹੀ ਨਹੀਂ ਦਿਲ ਦੀ ਜ਼ਬਾਨ ਦੇ ਨਾਲ ਵਾਹਿਗੁਰੂ ਦੇ ਨਾਮ ਨੂੰ ਜਪੋ, ਗੁਰਮੁਖ ਰਸਨਾ ਹਾ ਰਸਨ ਰਸਾਈ। ਫਿਰ ਗੁਰੂ ਦੀ ਕਿਰਪਾ ਦੁਆਰਾ ਇਸ ਰਸਨਾ ਨੂੰ ਵੀ ਵਾਹਿਗੁਰੂ ਦੇ ਨਾਮ ਦੇ ਰਸਾਂ ਵਿੱਚ ਰਸਾ ਲਵੋ, ਅਤੇ ਫਿਰ ਇਸ ਢੰਗ ਦੇ ਨਾਲ ਤੁਹਾਡਾ ਜੀਵਨ ਸਫਲ ਹੋ ਸਕਦਾ ਹੈ। ਲਓ ਹੁਣ ਆਰੰਭ ਤੋਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਉਮੈ ਵਿੱਚ ਸਭ ਜਗ ਬਹੁਰਾਨਾ। ਇਸ ਹਉਮੈ ਦੇ ਵਿੱਚ ਸਾਰਾ ਸੰਸਾਰ ਹੀ ਬਹੁਰਾਨਾ ਦਾ ਅਰਥ ਹੈ ਪਾਗਲ ਹੋਇਆ, ਕਮਲਾ ਹੋਇਆ ਫਿਰ ਰਿਹਾ। ਦੁਬਦਾ ਬੌਰੀ ਮਨ ਬਹੁਰਾਇਆ, ਉੱਥੇ ਦੁਬਦਾ ਨੂੰ ਆਖਿਆ, ਦੁਬਦਾ ਨੇ ਸਾਰਿਆਂ ਨੂੰ ਕਮਲੇ ਕੀਤਾ ਹੋਇਆ। ਪਰ ਹਜ਼ੂਰ ਇੱਥੇ ਕਹਿੰਦੇ ਨੇ ਇਸ ਹਉਮੈ ਦੇ ਵਿੱਚ ਵੀ ਮੈਂ ਕੌਣ ਹਾਂ ਤੈਨੂੰ ਪਤਾ ਹੈ, ਦੂਸਰਾ ਕਹਿੰਦਾ ਤੈਨੂੰ ਪਤਾ ਮੈਂ ਕੌਣ ਹਾਂ। ਇਸ ਹਉਮੈ ਵਿੱਚ ਸਾਰਾ ਸੰਸਾਰ ਹੀ ਪਾਗਲ ਹੋਇਆ ਫਿਰਦਾ, ਦੂਜਾ ਪਾਏ ਪਰਮ ਭੁਲਾਨਾ। ਉਸ ਵਾਹਿਗੁਰੂ ਪਰਮੇਸ਼ਰ ਨੇ ਇਹਨੂੰ ਦੂਜੇ ਪਾਸੇ ਲਾ ਕੇ, ਭਾਵ ਨਾਮ ਬਾਣੀ ਨੂੰ ਛੱਡ ਕੇ, ਅਤੇ ਇਸ ਜੀਵ ਦਾ ਪ੍ਰੇਮ ਦੂਜੇ ਪਾਸੇ ਮੂਹ ਮਾਇਆ ਦੇ ਵਿੱਚ ਲੱਗਿਆ ਹੋਇਆ, ਦੂਜਾ ਪਾਏ ਦੁਆਤ ਭਾਵ ਦੇ ਵਿੱਚ ਲੱਗਣ ਕਰਕੇ ਪਰਮ ਭੁਲਾਨਾ, ਇਸ ਨੂੰ ਪਰਮ ਨੇ ਭੁਲਾ ਦਿੱਤਾ ਹੈ।
ਬਹੁ ਚਿੰਤਾ ਚਿਤਵੈ ਆਪ ਨਾ ਪਛਾਨਾ, ਧੰਦਾ ਕਰਤਿਆ ਅਨ ਦਿਨ ਵਿਹਾਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਮਨੁੱਖ ਬਹੁਤੀਆਂ ਚਿੰਤਾ ਚਿਤਵਦਾ ਰਹਿੰਦੇ। ਹਰ ਮਨੁੱਖ ਦਾ ਜਿਹੜਾ ਮਸਤਕ ਹੈ ਨਾ, ਉਹ ਕਿਸੇ ਨਾ ਕਿਸੇ ਸੋਚ ਵਿੱਚ ਲੱਗਿਆ ਰਹਿੰਦਾ, ਬਹੁਤ ਚਿੰਤਾ ਚਿਤਵੈ, ਬਹੁਤੀਆਂ ਸੋਚਾਂ ਸੋਚਦਾ, ਬਹੁਤੀਆਂ ਗਟੀਆਂ ਗਿਣਦਾ ਹੈ, ਆਪ ਨਾ ਪਛਾਨਾ। ਪਰ ਇਹ ਮਨੁੱਖ ਹੋਰ ਤੇ ਗਿਣਤੀਆਂ ਮਿਣਤੀਆਂ ਚਿੰਤਾਵਾਂ ਚਿਤਵਦਾ ਰਹਿੰਦਾ ਹੈ, ਪਰ ਇਹ ਆਪਣੇ ਆਪੇ ਦੀ ਪਛਾਣ ਨਹੀਂ ਕਰਦਾ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰਜੀ ਤੇਰਾ ਨਾਲ ਹੈ ਗੁਰਮਤੀ ਰੰਗ ਮਾਣ। ਇਹ ਮਨੁੱਖ ਹੋਰ ਬਹੁਤੀਆਂ ਚਿੰਤਾ ਚਿਤਵਦਾ ਹੈ, ਪਰ ਆਪਣੇ ਆਪੇ ਨੂੰ ਨਹੀਂ ਪਛਾਣਦਾ। ਧੰਦਾ ਕਰਦਿਆਂ ਅਨਦਨ ਵਿਹਾਨਾ, ਧੰਦਾ ਕਰਦਿਆਂ ਹੋਇਆਂ ਭਾਵ ਸੰਸਾਰੀ ਕਾਰ ਵਿਹਾਰ ਕਰਦਿਆਂ ਹੋਇਆਂ ਇਸ ਦਾ ਦਿਨ ਰਾਤ ਹੀ ਲੰਘ ਜਾਂਦਾ ਹੈ, ਨਾਮ ਜਪਣ ਦਾ ਬਾਣੀ ਪੜ੍ਹਨ ਦਾ ਇਹਦੇ ਕੋਲ ਸਮਾਂ ਹੀ ਨਹੀਂ ਹੈ।
ਹਿਰਦੈ ਰਾਮ ਰਮੋ ਮੇਰੇ ਭਾਈ, ਗੁਰਮੁਖ ਰਸਨਾ ਹਰ ਰਸਨ ਰਸਾਈ ਰਹਾਉ।
ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬੜੇ ਪਿਆਰ ਦੇ ਨਾਲ ਸਾਨੂੰ ਸਮਝਾਉਂਦੇ ਨੇ, ਐ ਸਾਡੇ ਭਰਾਵੋ ਗੁਰਸਿੱਖੋ, ਤੁਸੀਂ ਹਿਰਦੇ ਨਾਲ ਭਾਵ ਦਿਲ ਦੀ ਸ਼ੁੱਧ ਭਾਵਨਾ ਦੇ ਨਾਲ ਵਾਹਿਗੁਰੂ ਦੇ ਨਾਮ ਨੂੰ ਜਪੋ, ਅਤੇ ਗੁਰਮੁਖ ਰਸਨਾ ਹਰ ਰਸਨ ਰਸਾਈ, ਗੁਰੂ ਦੀ ਕਿਰਪਾ ਦੁਆਰਾ ਆਪਣੀ ਇਸ ਰਸਨਾ ਨੂੰ ਨਾਮ ਦੇ ਰਸ ਵਿੱਚ ਰਸਾਈ ਰੱਖੋ, ਇਹਦੇ ਨਾਲ ਤੁਹਾਡੇ ਜੀਵਨ ਦੀ ਸਫਲਤਾ ਹੋ ਜਾਵੇਗੀ।
ਗੁਰਮੁਖ ਹਿਰਦੈ ਜਿਨ ਰਾਮ ਪਛਾਤਾ, ਜਗ ਜੀਵਨ ਸੇਵ ਜੁਗ ਚਾਰੇ ਜਾਤਾ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖ ਹਿਰਦੈ ਜਿਨ ਰਾਮ ਪਛਾਤਾ, ਗੁਰੂ ਦੁਆਰਾ ਜਿਸਨੇ ਆਪਣੇ ਹਿਰਦੇ ਵਿੱਚ ਰਾਮ ਦਾ ਅਰਥ ਹੈ ਉਸ ਰਮੇ ਹੋਏ ਵਿਆਪਕ ਸਰੂਪ ਅਕਾਲ ਪੁਰਖ ਵਾਹਿਗੁਰੂ ਨੂੰ ਪਛਾਣ ਲਿਆ ਹੈ, ਉਹ ਧੰਨਤਾ ਯੋਗ ਹੈ, ਕਿਉਂਕਿ ਪਰਮੇਸ਼ਰ ਵਸਦਾ ਤੇ ਸਭ ਦੇ ਅੰਦਰ ਹੀ ਹੈ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਪਰ ਹਜ਼ੂਰ ਕਹਿੰਦੇ ਜਿਸਨੇ ਆਪਣੇ ਹਿਰਦੇ ਵਿੱਚ ਉਸ ਰਾਮ ਨੂੰ ਪਛਾਣ ਲਿਆ ਹੈ, ਉਹ ਧੰਤਾ ਯੁਗ ਹੈ। ਜਗ ਜੀਵਨ ਸੇਵ ਯੁਗ ਚਾਰੇ ਜਾਤਾ, ਉਸਨੇ ਜਗ ਦੇ ਜੀਵਨ ਸਰੂਪ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕੀਤੀ ਹੈ, ਉਸਦਾ ਸਿਮਰਨ ਕੀਤਾ ਹੈ ਅਤੇ ਇਸ ਭਗਤੀ ਦੁਆਰਾ ਯੁਗ ਚਾਰੇ ਜਾਤਾ ਉਹ ਚਾਰੇ ਯੁਗਾਂ ਦੇ ਵਿੱਚ ਜਾਣਿਆ ਗਿਆ ਹੈ। ਕਿਉਂਕਿ ਜਿਹੜੇ ਗੁਰੂ ਦੁਆਰਾ ਉਸ ਵਾਹਿਗੁਰੂ ਪਰਮੇਸ਼ਰ ਨੂੰ ਅੰਦਰੋਂ ਲੱਭ ਲੈਂਦੇ ਨੇ ਅਤੇ ਫਿਰ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਫਿਰ ਉਹਨਾਂ ਮਹਾਂਪੁਰਖਾਂ ਦੀ ਚਾਰੇ ਯੁਗਾਂ ਦੇ ਵਿੱਚ ਹੀ ਸੋਭਾ ਹੁੰਦੀ ਹੈ।
ਹਉਮੈ ਮਾਰ ਗੁਰ ਸ਼ਬਦ ਪਛਾਤਾ, ਕਿਰਪਾ ਕਰੇ ਪ੍ਰਭ ਕਰਮ ਵਿਧਾਤਾ।
ਅਤੇ ਫਿਰ ਮਹਾਰਾਜ ਸਾਨੂੰ ਕਿਰਪਾ ਕਰਕੇ ਇਹ ਦੱਸੋ, ਗੁਰਮੁਖਾਂ ਨੇ ਉਸ ਵਾਹਿਗੁਰੂ ਨੂੰ ਕਿਵੇਂ ਪਛਾਣਿਆ ਹੈ? ਹਜ਼ੂਰ ਇਸ ਦਾ ਜਵਾਬ ਦਿੰਦੇ ਨੇ, ਹਉਮੈ ਮਾਰ ਗੁਰ ਸ਼ਬਦ ਪਛਾਤਾ। ਉਹਨਾਂ ਨੇ ਗੁਰੂ ਸ਼ਬਦ ਦੀ ਕਮਾਈ ਕਰਕੇ ਹਉਮੈ ਨੂੰ ਮਾਰ ਦਿੱਤਾ ਹੈ, ਕਿਉਂਕਿ ਹਉਮੈ ਇੱਕ ਦੀਵਾਰ ਹੈ ਨਾ। ਗੁਰੂ ਸ਼ਬਦ ਦੀ ਕਮਾਈ ਕਰਕੇ ਉਹਨਾਂ ਨੇ ਹਉਮੈ ਨੂੰ ਮਾਰ ਦਿੱਤਾ ਅਤੇ ਇਸ ਢੰਗ ਦੇ ਨਾਲ ਉਸ ਅੰਦਰ ਵਾਸਤੇ ਵਾਹਿਗੁਰੂ ਪਰਮੇਸ਼ਰ ਨੂੰ ਪਛਾਤਾ, ਗੁਰਮੁਖਾਂ ਨੇ ਪਛਾਣ ਲਿਆ ਹੈ। ਪਰ ਹਜ਼ੂਰ ਕਹਿੰਦੇ ਠੀਕ ਹੈ, ਮਨੁੱਖ ਦੀ ਆਪਣੀ ਵੀ ਮਿਹਨਤ ਹੁੰਦੀ ਹੈ, ਕਿਰਪਾ ਕਰੇ ਪ੍ਰਭ ਕਰਮ ਵਿਧਾਤਾ, ਪਰ ਇਹਦੇ ਨਾਲ ਉਹ ਕਰਮ ਫਲ ਪ੍ਰਦਾਤਾ ਵਾਹਿਗੁਰੂ ਵੀ ਕਿਰਪਾ ਕਰੇ, ਤਾਂ ਹੀ ਇਹ ਮਨੁੱਖ ਆਪਣੀ ਭਗਤੀ ਵਿੱਚ ਅਤੇ ਆਪਣੀ ਇਹ ਸਾਧਨਾ ਦੇ ਵਿੱਚ ਸਫਲ ਹੋ ਸਕਦਾ ਹੈ।
ਸੇ ਜਨ ਸੱਚੇ ਜੋ ਗੁਰ ਸ਼ਬਦ ਮਿਲਾਏ, ਧਾਵਤ ਵਰਜੇ ਠਾਕ ਰਹਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੇ ਜਨ ਸੱਚੇ, ਉਹ ਜਨ ਗੁਰਮੁਖ ਪਿਆਰੇ ਸੱਚੇ ਨੇ, ਸਚਿਆਰ ਬਣ ਗਏ ਨੇ, ਜੋ ਗੁਰ ਸ਼ਬਦ ਮਿਲਾਏ, ਜੋ ਗੁਰੂ ਸ਼ਬਦ ਰਾਹੀਂ ਵਾਹਿਗੁਰੂ ਨੇ ਆਪਣੇ ਨਾਲ ਮਿਲਾ ਲਏ। ਧਾਵਤ ਵਰਜੇ ਠਾਕ ਰਹਾਏ, ਉਹ ਇਸ ਧਾਉਂਦੇ ਹੋਏ ਮਨ ਨੂੰ ਵੀ ਵਰਜ ਲੈਂਦੇ ਨੇ ਅਤੇ ਆਹ ਜਿਹੜੇ ਸਾਡੇ ਇੰਦਰੀਏ ਨੇ ਵਿਸ਼ਿਆਂ ਵੱਲ ਨੂੰ ਦੌੜਦੇ ਨੇ, ਇਹਨਾਂ ਨੂੰ ਵੀ ਰੋਕ ਰੱਖਦੇ ਨੇ। ਅਤੇ ਜਿਹੜੇ ਗੁਰਮੁਖ ਨੇ ਉਹ ਆਪਣੀਆਂ ਇੰਦਰੀਆਂ ਨੂੰ ਵੀ ਰੋਕ ਕੇ ਅਤੇ ਮਨ ਦੀਆਂ ਵਾਸ਼ਨਾਵਾਂ ਨੂੰ ਵੀ ਰੋਕ ਕੇ ਹਰ ਵੇਲੇ ਵਾਹਿਗੁਰੂ ਦੇ ਸ਼ਬਦ ਵਿੱਚ ਜੁੜੇ ਰਹਿੰਦੇ ਨੇ, ਸਿਮਰਨ ਵਿੱਚ ਜੁੜੇ ਰਹਿੰਦੇ ਨੇ, ਅਤੇ ਫਿਰ ਉਹੀ ਅਸਲੀ ਸਚਿਆਰ ਬਣਦੇ ਹਨ।
ਨਾਮ ਨਵਨਿਧ ਗੁਰ ਤੇ ਪਾਏ, ਹਰ ਕਿਰਪਾ ਤੇ ਹਰ ਵਸੈ ਮਨ ਆਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ 99 ਕਰਕੇ ਅਰਥ ਲੱਗਿਆ ਹੈ, ਸੇ ਜਨ ਸੱਚੇ ਜੋ ਗੁਰ ਸ਼ਬਦ ਮਿਲਾਏ, ਧਾਵਤ ਵਰਜੇ ਠਾਕ ਰਹਾਏ। ਨਾਮ ਨਵਨਦ ਪਾਏ, ਨਾਮ ਨਵਨਦ ਗੁਰ ਤੇ ਪਾਏ। ਹਜ਼ੂਰ ਕਹਿੰਦੇ ਜਿਹੜੀ ਨਾਮ ਰੂਪੀ ਨੌਨਿਧੀ ਹੈ ਨਾ, ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਇਹ ਗੁਰੂ ਤੋਂ ਪ੍ਰਾਪਤ ਕੀਤੀ ਜਾਂਦੀ ਹੈ। ਹਰ ਕਿਰਪਾ ਤੇ ਹਰ ਵਸੈ ਮਨ ਆਏ, ਅਤੇ ਇੱਕ ਪਾਸੇ ਗੁਰੂ ਦੀ ਕਿਰਪਾ ਹੈ, ਦੂਸਰੇ ਪਾਸੇ ਉਸ ਨਿਰੰਕਾਰ ਦੀ ਕਿਰਪਾ ਹੈ। ਹਰ ਕਿਰਪਾ ਤੇ ਗੁਰੂ ਦੀ ਕਿਰਪਾ ਦੁਆਰਾ ਨਾਮ ਦੀ ਨਵਨਿਧੀ ਪ੍ਰਾਪਤ ਹੁੰਦੀ ਹੈ, ਅਤੇ ਫਿਰ ਉਸ ਦੀ ਕਮਾਈ ਕਰਦਿਆਂ ਹੋਇਆਂ ਹਰ ਕਿਰਪਾ ਅਤੇ ਹਰ ਵਸੈ ਮਨ ਆਏ, ਵਾਹਿਗੁਰੂ ਦੀ ਕਿਰਪਾ ਦੇ ਨਾਲ ਫਿਰ ਉਹ ਵਾਹਿਗੁਰੂ ਦਾ ਨਾਮ ਅਤੇ ਵਾਹਿਗੁਰੂ ਆਪ ਆ ਕੇ ਮਨ ਦੇ ਵਿੱਚ ਵਸ ਜਾਂਦਾ ਹੈ।
ਰਾਮ ਰਾਮ ਕਰਤਿਆ ਸੁਖ ਸ਼ਾਂਤ ਸਰੀਰ, ਅੰਤਰ ਵਸੈ ਨਾ ਲਾਗੈ ਜਮ ਪੀਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਮੁਖਾਂ ਦੀ ਇਹ ਕਰਨੀ ਹੈ, ਰਾਮ ਰਾਮ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਰਹਿੰਦੇ ਨੇ, ਅਤੇ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ ਸੁੱਖ ਸ਼ਾਂਤ ਸਰੀਰ, ਉਹਨਾਂ ਦੇ ਸਰੀਰ ਦੇ ਵਿੱਚ ਸੁੱਖ ਅਤੇ ਸ਼ਾਂਤੀ ਵਰਤ ਜਾਂਦੀ ਹੈ। ਕਈ ਕਹਿੰਦੇ ਜੀ ਸਾਡੇ ਅੰਦਰ ਵੀ ਬੜੀ ਤਪਸ਼ ਬਣੀ ਰਹਿੰਦੀ ਹੈ, ਸਰੀਰ ਵੀ ਸੜਦਾ ਰਹਿੰਦਾ, ਦਿਲ ਵੀ ਸੜਦਾ ਰਹਿੰਦਾ, ਮਨ ਵੀ ਸੜਦਾ ਰਹਿੰਦਾ, ਪਰ ਸਤਿਗੁਰੂ ਕਹਿੰਦੇ ਨੇ ਸਿਮਰਨ ਕਰੋ, ਰਾਮ ਰਾਮ ਕਰਦਿਆਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਿਆਂ ਗੁਰਮੁਖਾਂ ਦੇ ਸਰੀਰ ਵਿੱਚ ਵੀ ਸੁੱਖ ਸ਼ਾਂਤੀ ਹੋ ਜਾਂਦੀ ਹੈ। ਜਿੱਥੇ ਰਾਮ ਰਾਮ ਜਪਣ ਦੀ ਗੱਲ ਆਉਂਦੀ ਹੈ, ਇਹ ਇੱਕ ਗੁਰਬਾਣੀ ਦਾ ਨਿਯਮ ਹੈ, ਉੱਥੇ ਵਾਹਿਗੁਰੂ ਮੰਤਰ ਦਾ ਹੀ ਗ੍ਰਹਿਣ ਕਰਨਾ ਹੈ, ਕਿਉਂਕਿ ਜਿਹੜਾ ਵਾਹਿਗੁਰੂ ਸ਼ਬਦ ਹੈ ਉਹਦੇ ਵਿੱਚ ਚਾਰ ਅੱਖਰ ਨੇ ਅਤੇ ਚਾਰ ਯੁਗਾਂ ਦੇ ਨਾਮ ਉਸ ਦੁਆਰਾ ਲਏ ਜਾਂਦੇ ਨੇ। ਵਾਹਵਾ ਵਾਸ ਦੇਵਤੇ ਲੀਨੋ, ਹਾਹਾ ਹਰੀ ਕ੍ਰਿਸ਼ਨ ਮਨ ਚੀਨੋ, ਗੱਗਾ ਗੋਬਿੰਦ ਤੇ ਲੀਏ ਜਾਨੋ, ਰਾਰਾ ਰਾਮ ਚੰਦ ਮਨ ਮਾਨੋ। ਇਹ ਰਾਮ ਦਾ ਰਾਰਾ ਅੱਖਰ ਵਾਹਿਗੁਰੂ ਨਾਮ ਦੇ ਵਿੱਚ ਹੀ ਆ ਜਾਂਦਾ ਹੈ, ਹੋਰ ਵੀ ਚਾਰੇ ਯੁਗਾਂ ਦੇ ਨਾਮ ਉਹਦੇ ਵਿੱਚ ਹੀ ਆ ਜਾਂਦੇ ਨੇ। ਇਸ ਲਈ ਜਦੋਂ ਅਸੀਂ ਵਾਹਿਗੁਰੂ ਕਹਿੰਦੇ ਹਾਂ ਸਾਰੇ ਨਾਮ ਉਹਦੇ ਅੰਤਰਗਤ ਆ ਜਾਂਦੇ ਨੇ। ਇਸੇ ਲਈ ਰਾਮ ਰਾਮ ਕਰਦਿਆਂ ਇੱਥੇ ਮਤਲਬ ਹੈ ਵਾਹਿਗੁਰੂ ਵਾਹਿਗੁਰੂ ਕਰਦਿਆਂ ਗੁਰਮੁਖਾਂ ਦੇ ਸਰੀਰ ਵਿੱਚ ਵੀ ਸੁੱਖ ਸ਼ਾਂਤੀ ਵਰਤ ਜਾਂਦੀ ਹੈ। ਅੰਤਰ ਵਸੈ ਨਾ ਲਾਗੈ ਜਾਂ ਪੀਰ, ਜਦੋਂ ਸਤਿਗੁਰੂ ਦੀ ਬਾਣੀ ਅਤੇ ਪਰਮੇਸ਼ਰ ਦਾ ਨਾਮ ਸਾਡੇ ਅੰਦਰ ਵਸ ਜਾਂਦਾ ਹੈ, ਨਾ ਲਾਗੈ ਜਾਂ ਪੀ, ਫਿਰ ਜਮਾਂ ਦੀ ਪੀੜਾ ਵੀ ਉਸਦੇ ਨੇੜੇ ਨਹੀਂ ਲੱਗ ਸਕਦੀ।
ਆਪੇ ਸਾਹਿਬ ਆਪ ਵਜ਼ੀਰ, ਨਾਨਕ ਸੇਵ ਸਦਾ ਹਰ ਗੁਣੀ ਗਹੀਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵਾਹਿਗੁਰੂ ਆਪੇ ਸਾਹਿਬ ਪਾਤਸ਼ਾਹ ਹੈ, ਰਾਜਾ ਹੈ, ਆਪ ਹੀ ਉਹ ਵਜ਼ੀਰ ਹੈ, ਮੰਤਰੀ ਹੈ, ਸਲਾਹਕਾਰ ਹੈ। ਨਾਨਕ ਸੇਵ ਸਦਾ ਹਰ ਗੁਣੀ ਗਹੀਰ। ਹਜ਼ੂਰ ਕਹਿੰਦੇ ਉਹ ਗੁਰਮੁਖ ਉਹ ਗੁਣਾਂ ਦੇ ਗਹੀਰ ਸਮੁੰਦਰ ਨੂੰ, ਉਸ ਗੁਣਾਂ ਦੇ ਸਾਗਰ ਨੂੰ ਹਰ ਵੇਲੇ ਸੇਵਦੇ ਰਹਿੰਦੇ ਨੇ। ਵਾਹਿਗੁਰੂ ਦੀ ਸੇਵਾ ਕੀ ਹੈ? ਹਰ ਵੇਲੇ ਉਹਦਾ ਸਿਮਰਨ ਕਰਦੇ ਰਹਿਣਾ। ਇਉਂ ਗੁਰਮੁਖ ਅਕਾਲ ਪੁਰਖ ਵਾਹਿਗੁਰੂ ਦੀ ਹਮੇਸ਼ਾ ਲਈ ਸੇਵਾ ਕਰਦੇ ਰਹਿੰਦੇ ਨੇ। ਉਹ ਇਹ ਸਮਝਦੇ ਨੇ ਵਾਹਿਗੁਰੂ ਆਪ ਹੀ ਪਾਤਸ਼ਾਹ ਹੈ, ਆਪ ਹੀ ਵਜ਼ੀਰ ਹੈ। ਇਹਦਾ ਮਤਲਬ ਇਹ ਹੈ ਉਹ ਵਾਹਿਗੁਰੂ ਸੁਤੰਤਰ ਹੈ, ਉਹਦਾ ਕੋਈ ਹੋਰ ਮੰਤਰੀ ਸਲਾਹਕਾਰ ਨਹੀਂ ਹੈ, ਉਹ ਆਪੇ ਪਾਤਸ਼ਾਹ ਅਤੇ ਆਪ ਹੀ ਵਜ਼ੀਰ ਹੈ। ਇਸੇ ਲਈ ਉਸਨੂੰ ਸਰਬ ਕਲਾ ਸਮਰੱਥ ਅਤੇ ਸੁਤੰਤਰ ਜਾਣ ਕੇ ਉਸ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਨੂੰ ਗੁਰਮੁਖ ਹਮੇਸ਼ਾ ਲਈ ਸੇਵਦੇ ਰਹਿੰਦੇ ਹਨ।
ਗੌੜੀ ਗੁਆਰੇਰੀ ਮਹੱਲਾ ਤੀਜਾ, ਸੋ ਕਿਉਂ ਵਿਸਰੈ ਜਿਸਕੇ ਜੀ ਪਰਾਨਾ, ਸੋ ਕਿਉਂ ਵਿਸਰੈ ਸਭ ਮਾਹੇ ਸਮਾਨਾ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸਗਲੇ ਸ਼ਬਦ ਦੇ ਅੰਦਰ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਦੇ ਲਾਭ ਸਾਨੂੰ ਸਮਝਾਉਂਦੇ ਹਨ। ਹਜ਼ੂਰ ਹਾਉ ਦੀਆਂ ਪੰਕਤੀਆਂ ਵਿੱਚ ਫਰਮਾਉਂਦੇ ਨੇ, ਹਰ ਕੇ ਨਾਮ ਵਿਟਹੋਂ ਬਲ ਜਾਓ, ਤੂੰ ਵਿਸਰੈ ਤਦ ਹੀ ਮਰ ਜਾਓ। ਰਹਾਓ ਹਜ਼ੂਰ ਕਹਿੰਦੇ, ਹੇ ਵਾਹਿਗੁਰੂ ਜੀ, ਮੈਂ ਆਪ ਜੀ ਦੇ ਨਾਮ ਤੋਂ ਬਲਿਹਾਰ ਜਾਂਦਾ ਹਾਂ, ਜਦੋਂ ਤੂੰ ਵਿਸਰ ਜਾਵੇਂ ਤਦ ਹੀ ਮਰ ਜਾਊਂ, ਉਸੇ ਵੇਲੇ ਮੈਂ ਤੇ ਮਰ ਹੀ ਜਾਂਦਾ ਹਾਂ। ਜਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਬਚਨ ਆਖੇ ਨੇ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉਂ। ਜੇ ਮੈਂ ਨਾਮ ਨੂੰ ਆਖਦਾ ਹਾਂ ਤਾਂ ਮੈਂ ਜੀਵਤ ਹਾਂ, ਜੇ ਨਾਮ ਭੁੱਲ ਜਾਵੇ ਤਾਂ ਮੇਰੀ ਆਤਮਕ ਮੌਤ ਹੋ ਜਾਂਦੀ ਹੈ। ਲਓ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੋ ਕਿਉਂ ਵਿਸਰੈ, ਬਈ ਉਹ ਵਾਹਿਗੁਰੂ ਸਾਨੂੰ ਕਿਉਂ ਭੁੱਲਦਾ ਹੈ? ਜਿਸ ਕੇ ਜੀ ਪ੍ਰਾਨਾ, ਜਿਸ ਦੇ ਜੀ ਅਤੇ ਪ੍ਰਾਣ ਸਾਨੂੰ ਦਿੱਤੇ ਹੋਏ ਨੇ, ਸੋ ਕਿਉਂ ਵਿਸਰੈ ਸਭ ਮਾਹੇ ਸਮਾਨਾ। ਉਹ ਵਾਹਿਗੁਰੂ ਸਾਨੂੰ ਕਿਉਂ ਭੁੱਲਦਾ ਹੈ? ਭਾਵ ਨਹੀਂ ਭੁੱਲਣਾ ਚਾਹੀਦਾ, ਸਭ ਮਾਹੇ ਸਮਾਨਾ ਜੋ ਸਾਰਿਆਂ ਦੇ ਵਿੱਚ ਹੀ ਸਮਾਰਿਆ ਹੈ, ਉਹ ਵਾਹਿਗੁਰੂ ਸਾਰਿਆਂ ਵਿੱਚ ਹੀ ਵਸ ਰਿਹਾ ਹੈ, ਉਹਨੂੰ ਹਰ ਵੇਲੇ ਯਾਦ ਰੱਖਣਾ ਚਾਹੀਦਾ ਹੈ।
ਜਿਤ ਸੇਵਿਐ ਦਰਗਹਿ ਪਤ ਪਰਵਾਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਕੇ ਅਤੇ ਇਸ ਮਨੁੱਖ ਦੀ ਪਾਤ ਇੱਜ਼ਤ ਦਰਗਾਹ ਦੇ ਵਿੱਚ ਵੀ ਪ੍ਰਵਾਨ ਹੁੰਦੀ ਹੈ, ਉਹ ਸਾਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ।
ਹਰ ਕੇ ਨਾਮ ਵਿਟੋਂ ਬਲ ਜਾਓ, ਤੂੰ ਵਿਸਰੈ ਤਦ ਹੀ ਮਰ ਜਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸੀਂ ਵਾਹਿਗੁਰੂ ਦੇ ਨਾਮ ਤੋਂ ਬਲਿਹਾਰ ਜਾਂਦੇ ਹਾਂ ਅਤੇ ਵਾਹਿਗੁਰੂ ਨੂੰ ਸੰਬੋਧਨ ਕਰਕੇ ਆਖਿਆ ਹੈ, ਹੇ ਵਾਹਿਗੁਰੂ, ਜਦੋਂ ਤੂੰ ਭੁੱਲ ਜਾਵੇਂ ਤਦ ਹੀ ਮਰ ਜਾਊਂ, ਮੈਂ ਤੇ ਉਸੇ ਵੇਲੇ ਮਰ ਜਾਂਦਾ ਹਾਂ, ਜਿਵੇਂ ਮੱਛੀ ਪਾਣੀ ਤੋਂ ਬਿਨਾਂ ਉਸੇ ਵੇਲੇ ਮਰ ਜਾਂਦੀ ਹੈ, ਅਤੇ ਮੈਂ ਵੀ ਤੇਰੇ ਨਾਮ ਤੋਂ ਬਿਨਾਂ ਬਚ ਨਹੀਂ ਸਕਦਾ।
ਤਿੰਨ ਤੂੰ ਵਿਸਰੈ ਜੇ ਤੁਧ ਆਪ ਭੁਲਾਏ, ਤਿੰਨ ਤੂੰ ਵਿਸਰੈ ਜੇ ਦੂਜੈ ਪਾਏ।
ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਿਸਰਾਮ ਦੇ ਕੇ ਅੱਗੇ ਫਰਮਾਉਂਦੇ ਹਨ, ਹੁਣ ਇੱਕ ਸਤਿਗੁਰੂ ਦੇ ਚਰਨਾਂ ਵਿੱਚ ਸਵਾਲ ਕੀਤਾ ਗੁਰਸਿੱਖਾਂ ਨੇ, ਮਹਾਰਾਜ ਰੱਬ ਭੁੱਲਦਾ ਕਿਹਨਾਂ ਨੂੰ ਹੈ, ਇਹਦੇ ਬਾਰੇ ਦੱਸੋ। ਤਾਂ ਸਤਿਗੁਰੂ ਕਹਿੰਦੇ ਨੇ, ਤੂੰ ਵਿਸਰੈ ਹੈ ਜੇ ਤੁਧ ਆਪ ਭੁਲਾਏ। ਹੇ ਵਾਹਿਗੁਰੂ, ਤਿੰਨ ਤੂੰ ਵਿਸਰੈ, ਉਹਨਾਂ ਨੂੰ ਤੂੰ ਭੁੱਲ ਜਾਂਦਾ ਅਤੇ ਜਿਨ੍ਹਾਂ ਨੂੰ ਤੂੰ ਆਪ ਹੀ ਭੁਲਾ ਦੇਵੇਂ, ਜਿਨ੍ਹਾਂ ਨੂੰ ਵਾਹਿਗੁਰੂ ਆਪ ਹੀ ਭੁਲਾ ਦਿੰਦਾ ਅਤੇ ਫਿਰ ਉਹਨਾਂ ਨੂੰ ਵਾਹਿਗੁਰੂ ਭੁੱਲ ਜਾਂਦਾ। ਤਿੰਨ ਤੂੰ ਵਿਸਰੈ ਜੇ ਦੂਜਾ ਪਾਏ, ਹਾਂ ਉਹਨਾਂ ਨੂੰ ਤੂੰ ਭੁੱਲ ਜਾਂਦਾ ਜੇ ਦੂਜਾ ਪਾਏ, ਜਿਹੜੇ ਤੈਨੂੰ ਛੱਡ ਕੇ ਹੋਰ ਦੂਜੇ ਪਾਸੇ ਕਿਸੇ ਹੋਰ ਮਾਇਆ ਦੇ ਪਰਿਵਾਰ ਦੇ ਕਿਸੇ ਹੋਰ ਪਦਾਰਥ ਦੇ ਮੋਹ ਦੇ ਵਿੱਚ ਫਸ ਜਾਂਦੇ ਹਨ।
ਮਨਮੁਖ ਅਗਿਆਨੀ ਜੋਨੀ ਪਾਏ,
ਤੇ ਜਿਹੜੇ ਐਸੇ ਮਨਮੁਖ ਅਗਿਆਨੀ ਲੋਕ ਨੇ ਤੇ ਫਿਰ ਉਹਨਾਂ ਨੂੰ ਹੋਰ ਅਨੇਕਾਂ ਜੂਨਾਂ ਦੇ ਵਿੱਚ ਪਾਇਆ ਜਾਂਦਾ ਹੈ। ਭਾਵ ਜਿਹੜੇ ਵਾਹਿਗੁਰੂ ਪਰਮੇਸ਼ਰ ਨੂੰ ਭੁੱਲ ਜਾਂਦੇ ਨੇ ਫਿਰ ਉਹਨਾਂ ਨੂੰ 84 ਲੱਖ ਜੂਨੀਆਂ ਭੁਗਣੀਆਂ ਪੈਂਦੀਆਂ ਹਨ।
ਜਿਨ ਇੱਕ ਮਨ ਤੁਠਾ ਸੇ ਸਤਿਗੁਰ ਸੇਵਾ ਲਾਇ, ਜਿਨ ਇੱਕ ਮਨ ਤੁਠਾ ਤਿਨ ਹਰ ਮਨ ਵਸਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਨ੍ਹਾਂ ਤੇ ਉਹ ਵਾਹਿਗੁਰੂ ਇੱਕ ਮਨ ਹੋ ਕੇ ਤੁਠਾ ਦਾ ਅਰਥ ਤੁਠਿਆ ਹੈ, ਭਾਵ ਜਿਨ੍ਹਾਂ ਤੇ ਵਾਹਿਗੁਰੂ ਪੂਰਨ ਪ੍ਰਸੰਨ ਹੋਇਆ ਹੈ, ਸੇ ਸਤਿਗੁਰ ਸੇਵਾ ਲਾਏ, ਫਿਰ ਉਹਨਾਂ ਨੂੰ ਸਤਿਗੁਰੂ ਦੀ ਸੇਵਾ ਦੇ ਵਿੱਚ ਲਾ ਦਿੰਦੇ। ਜਿਨ ਇੱਕ ਮਨ ਤੁਠਾ, ਜਿਨ੍ਹਾਂ ਤੇ ਗੁਰੂ ਇੱਕ ਮਨ ਹੋ ਕੇ ਤੁਠਾ ਪ੍ਰਸੰਨ ਹੋਇਆ ਹੈ, ਤਿੰਨ ਹਰ ਮਨ ਵਸਾਏ, ਉਹਨਾਂ ਦੇ ਮਨ ਦੇ ਵਿੱਚ ਵਾਹਿਗੁਰੂ ਦਾ ਨਾਮ ਵਸਾ ਦਿੰਦੇ। ਭਾਵ ਜਿਨ੍ਹਾਂ ਤੇ ਵਾਹਿਗੁਰੂ ਪੂਰਨ ਪ੍ਰਸੰਨ ਹੋਵੇ ਉਹਨਾਂ ਨੂੰ ਸਤਿਗੁਰੂ ਦੀ ਸੇਵਾ ਦੇ ਵਿੱਚ ਲਾ ਦਿੰਦਾ। ਜਿਨ੍ਹਾਂ ਤੇ ਪੂਰਾ ਗੁਰੂ ਇੱਕ ਮਨ ਹੋ ਕੇ ਪ੍ਰਸੰਨ ਹੋਵੇ ਤੇ ਫਿਰ ਉਹਨਾਂ ਦੇ ਮਨ ਦੇ ਵਿੱਚ ਪ੍ਰਭੂ ਦਾ ਨਾਮ ਵਸਾ ਦਿੰਦਾ ਹੈ।
ਗੁਰਮਤੀ ਹਰ ਨਾਮ ਸਮਾਏ,
ਫਿਰ ਉਹ ਗੁਰਮੁਖ ਪਿਆਰੇ ਗੁਰੂ ਦੀ ਮਤ ਨੂੰ ਧਾਰਨ ਕਰਕੇ ਹਰ ਨਾਮ ਸਮਾਏ ਵਾਹਿਗੁਰੂ ਦੇ ਨਾਮ ਦੇ ਵਿੱਚ ਹਮੇਸ਼ਾ ਲਈ ਲੀਨ ਹੋ ਜਾਂਦੇ ਹਨ।
ਜਿਨ੍ਹਾਂ ਪੋਤੈ ਪੁੰਨ ਸੇ ਗਿਆਨ ਵਿਚਾਰੀ, ਜਿਨ੍ਹਾਂ ਪੋਤੈ ਪੁੰਨ ਤਿਨ ਹਉ ਮੈਂ ਮਾਰੀ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਨ੍ਹਾਂ ਪੋਤੈ ਪੁੰਨ, ਪੋਤੇ ਦਾ ਅਰਥ ਹੈ ਖਜ਼ਾਨਾ, ਜਿਨ੍ਹਾਂ ਦੇ ਭਾਗਾਂ ਦੇ ਵਿੱਚ, ਜਿਨ੍ਹਾਂ ਦੇ ਖਜ਼ਾਨੇ ਦੇ ਵਿੱਚ ਪੁੰਨ ਨੇ, ਸੇ ਗਿਆਨ ਵਿਚਾਰੀ, ਉਹ ਗੁਰਮੁਖ ਪਿਆਰੇ ਗਿਆਨ ਦੀ ਵਿਚਾਰ ਕਰਦੇ ਨੇ। ਜਿਨ੍ਹਾਂ ਪੋਤੈ ਪੁੰਨ, ਜਿਨ੍ਹਾਂ ਦੇ ਪੋਤੇ ਭਾਗਾਂ ਦੇ ਵਿੱਚ ਪੁੰਨ ਲਿਖੇ ਹੁੰਦੇ ਨੇ, ਭਾਵ ਕਰਮਾਂ ਦੇ ਖਾਤੇ ਵਿੱਚ ਜਿਨ੍ਹਾਂ ਦੇ ਪੁੰਨ ਲਿਖੇ ਹੁੰਦੇ ਨੇ, ਤਿੰਨ ਹਉਮੈ ਮਾਰੀ, ਉਹਨਾਂ ਨੇ ਨਾਮ ਜਪ ਕੇ ਸਿਮਰਨ ਕਰਕੇ ਆਪਣੀ ਹਉਮੈ ਮਾਰ ਦਿੱਤੀ ਹੈ।
ਨਾਨਕ ਜੋ ਨਾਮ ਰਤੇ ਤਿੰਨ ਕੋ ਬਲਿਹਾਰੀ।
ਅੰਤਲੀ ਪੰਕਤੀ ਵਿੱਚ ਸਤਿਗੁਰੂ ਫਰਮਾਉਂਦੇ ਨੇ ਗੁਰਮੁਖੋ, ਜੋ ਗੁਰਮੁਖ ਪਿਆਰੇ ਵਾਹਿਗੁਰੂ ਦੇ ਨਾਮ ਦੇ ਵਿੱਚ ਰੰਗੇ ਗਏ ਨੇ, ਤਿੰਨ ਕੋ ਬਲਿਹਾਰੀ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਪਰ ਨਾਲ ਇਹ ਸ਼ਰਤ ਦੱਸ ਦਿੱਤੀ, ਜੋ ਵਾਹਿਗੁਰੂ ਦੇ ਨਾਮ ਦੇ ਵਿੱਚ ਰੰਗੇ ਹੋਏ ਨੇ। ਕਿਉਂਕਿ ਠੀਕ ਹੈ, ਬਹੁਤ ਸਾਰੇ ਦੁਨੀਆਂ ਦੇ ਵਿੱਚ ਭੇਖੀ ਲੋਕ ਵੀ ਫਿਰਦੇ ਨੇ, ਉਹ ਵੀ ਲੋਕਾਂ ਨੂੰ ਗੁੰਮਰਾਹ ਕਰਦੇ ਨੇ, ਵਰਗ ਲਾਉਂਦੇ ਨੇ, ਪਰ ਸਤਿਗੁਰੂ ਕਹਿੰਦੇ ਨੇ ਅਸਲੀ ਉਹ ਗੁਰਮੁਖ ਸਾਡੇ ਜੀਵਨ ਦਾ ਕਲਿਆਣ ਕਰ ਸਕਦੇ ਹਨ ਜਿਹੜੇ ਆਪ ਨਾਮ ਦੇ ਵਿੱਚ ਰੰਗੇ ਹੋਏ ਨੇ। ਇਸੇ ਲਈ ਤਾਂ ਸਤਿਗੁਰੂ ਮਹਾਰਾਜ ਨੇ ਫਰਮਾਇਆ ਹੈ, ਜਿਨ ਜਪਿਆ ਤਿਸ ਕੋ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ, ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਂਛੋ ਧੂਰ, ਹਉ ਕੁਰਬਾਨੈ ਜਾਉ ਮਿਹਰਬਾਨਾ, ਹਉ ਕੁਰਬਾਨੈ ਜਾਉ, ਹਉ ਕੁਰਬਾਨੈ ਜਾਉ ਤਿਨ੍ਹਾਂ ਕੈ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨ੍ਹਾਂ ਕੈ, ਹਉ ਸਦ ਕੁਰਬਾਨੈ ਜਾਉ। ਹਜ਼ੂਰ ਕਹਿੰਦੇ ਜਿਹੜੇ ਨਾਮ ਦੇ ਵਿੱਚ ਰੰਗੇ ਗਏ ਨੇ, ਜਿਹੜੇ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਲੱਗੇ ਹੋਏ ਨੇ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਇਹਨਾਂ ਨੂੰ ਸੁਣਿਆ ਅਤੇ ਸੁਣ ਕੇ ਮਨ ਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਜਿਨ੍ਹਾਂ ਪੋਤੈ ਪੁੰਨ ਸੇ ਗਿਆਨ ਵਿਚਾਰੀ, ਜਿਨ੍ਹਾਂ ਪੋਤੈ ਪੁੰਨ ਤਿਨ ਹਉ ਮੈਂ ਮਾਰੀ। ਨਾਨਕ ਜੋ ਨਾਮ ਰਤੇ ਤਿਨ ਕਉ ਬਲਿਹਾਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।